बंधन अनेक बार, सर्व कला समरथ डोलन ते राखहु प्रभु, नानक दे कर हथ जाही कुल ते प्रगट होए, ताही कुल को नाम पूरे द्वादश गोरिंद कौ मेरी है प्रणाम। कहा प्रभु बुद्ध तुच्छ हमारी, बरन सकौ महिमा जो तिहारी, हम ना सकत कर सिफत तुम्हारी, आप ले हो तुम कथा सुधारी। परम सत्कार योग सतगुरु जी दी साजी निवाजी साध संगत, असी सारे बहुत वड्डियां भागां वाले हां जो सतगुरु सच्चे पातशाह जी दी बख्शिश नाल इस महान त्रिवेणी पुरब ते, जिस विच श्री सतगुरु बालक सिंह सच्चे पातशाह जी दा अवतार पुरब, श्री सतगुरु गोबिंद सिंह सच्चे पातशाह जी वल्लों प्रारंभ कीता गया होले दा त्योहार, तथा वड प्रतापी गरीब नवाज श्री सतगुरु प्रताप सिंह सच्चे पातशाह जी दा अवतार पुरब रल मिल के जिथे मना रहे हां, उथे इस त्रिवेणी पुरब ते सानू पंज इशनाना दा लाहा प्राप्त हो रहा है। सतगुरु दर्शन, साध संगत, सेवा, सिमरन अते सुकीर्तन, ये पंज इशनान सानू प्राप्त हो रहे हैं इस त्रिवेणी पुरब दे। सो सतगुरु सच्चे पातशाह जी की बख्शिश नाल यह समा सानू प्राप्त होया है अपनी अपनी हाजरी सतगुरु जी दे पावन पवित्र चरणा विच लवाउण लई। एक बार गज के कहो धन श्री गुरु गोबिंद सिंह सच्चे पातशाह जी। एक बार फिर कृपा करो जिन्हों का अवतार पुरब परसों आपा मनाया है, गज के कहो धन श्री सतगुरु बालक सिंह सच्चे पातशाह जी। कल नू जिस महान सतगुरु का अवतार पुरब प्रादुर्भाव दिहाड़ा आपा मना रहे हाँ, गज के कहो धन श्री सतगुरु प्रताप सिंह सच्चे पातशाह जी। और जिस सतगुरु की बख्शिश नाल सानू ये सारा कुछ प्राप्त होया, आओ एक बार उस महान सतगुरु के पवित्र चरणों च नमस्कार करिए, गज के आखिए धन श्री सतगुरु जगजीत सिंह सच्चे पातशाह जी। सतसंगी जनों, होले का त्यौहार बड़ा पुराना त्यौहार है। जदों पौराणिक कथा नूं वाचिया जांदा है फिर पता लगता है कि प्रहलाद की रक्षा के संबंध में जदों भगवान ने अकाल पुरख ने नरसिंह स्वरूप धारण करके हरनाक्ष नूं मार अपने भगत नूं संसार विच उबारिया, उसका नाम उच्चा किया, क्योंकि पातशाह गुरबाणी च फुरमान करते ने आपे दैत लाए दिते संत जना कहो आपे राखा सोई। सो हर जुग जुग भगत उपाया पैज रखदा आया राम राजे, ओ भी आप जी श्रवण कीता है। उस बिरद नूं पालन वास्ते भगवान ने अपना स्वरूप धारण किया। मैं ये अर्ज करदा कि जिस अस्थान ते आपां बैठे हाँ पंजाब दी धरती विच, ठीक इसे ही धरती ते पंजाब दी धरती ते ही भारत दे इसे हिस्से विच ही अकाल पुरख परमेश्वर ने नरसिंह स्वरूप धारण करके अपने प्यारे भगत प्रहलाद की रक्षा की सी। और वो अस्थान है जिसनु आख्या जाता है शहर मुल्तान। मुल्तान का नाम पुराना इतिहासक की होगा इस दे बारे ते नहीं पता चल सकिया, पर यह जरूर मनिया जाता है कि यह उस वेले हरनाक्ष की राजधानी सी और मुल्तान नां दा मूल कारण भी यही है कि मूल त्राण अपने मूल की रक्षा वास्ते आसरा बन के भगवान ने उत्थे दर्शन दिता, इस वास्ते उहदा नां जिहड़ा है वह मुल्तान बनिया। यह त्यौहार जिसनों रंगां दा त्यौहार भी आख्या जाता है, मैं इत्थे बेनती कर देंगा, असल विच मैं अपने विचार अनुसार यह बेनती करता हाँ कि रंगां दा नहीं, यह रंग दा त्यौहार है। रंग बहुते रंग जेड़े ने वह संसार विच प्रचलित ही ने, संसार जेड़ा वह बहुतिया रंगां विच खचत होया ही पिया है, पर इत्थे रंग दी गल है। रंग तो भाव है प्रेम, रंग तो भाव है लगन, और ओ लगन जिहड़ी है वह केवल परम पिता परमात्मा अपने सतगुरु की ही है, इस वास्ते ओ रंग एक ही है, बहुते रंग नहीं हो सकते। जदों भगवान ने अपने प्यारे भगत की रक्षा की, तो बड़ा मशहूर इतिहास है, आप जी ने बहुत बारी सुनिया है कि दो पक्ष सन उस वेले। एक पक्ष सी जिहड़ा हरनाक्ष का पक्षी सी, इंज कह लईए कि वह झूठ का पक्षी सी, मिथ्या का पक्षी सी, और दूसरे पासे बहुत घट लोग सन जेडे वह प्रहलाद के पक्षी भी सन, पर उन्हां दी आवाज़ इन्नी मध्यम सी, आवाज़ इन्नी धीमी सी कि वह उन्हां लोकां दे वह दुष्ट सभा के कन्नां तक नहीं सी पहुँच सकती, जां उन्हां दी पहुँच बहुत कमजोर सी ते वह कुछ कर नहीं सन सकते। पर भगवान ने कृपा करनी सी, जदों प्रहलाद नूं साड़न वास्ते होलिका ने यह वचन कर लिया कि मैं इस नूं अपने गोद विच बिठा के अग विच बैठ जावांगी, ते इस दे नाल मैं तां सड़ना नहीं, यह बच्चा जिहड़ा यह सड़ जाएगा, क्योंकि उसने अपने भरा नूं यह दस्सिया कि तेरे सारे जतन जिथे असफल हो गए ने, मेरा कीता होया जतन यह असफल नहीं हो सकता, सफल रहेगा। ते होया कि जदों वह अग लगी, अग दे विच बैठी होलका अपनी गोदी विच लै के अपने भतीजे नूं, पर होया जो कुछ उन्हां दी सोच सी उस तों उल्ट, कि भगवान की कृपा नाल, उस नाम की कृपा नाल, हरी रंग की कृपा नाल जिहड़ी होलका सी उह ते दहन हो गई, होलका ते सड़ गई, पर दूसरे पासे प्रहलाद जिहड़ा सी उह बच गया। यह होलियां का त्यौहार इस वास्ते मनाया जाता है कि जदों टुंडा नूं दहन हो गया वह सड़ गई, तो उस वेले बहुत सारे लोग जिहड़े सन वह इकट्ठे सन, तो वह इको ही गल कर रहे सन कि होली है, भाव सी उन्हां दा कि होलिका सड़ी नहीं, टुंडा दहन नहीं हुई, टुंडा सड़ी नहीं। उस वेले उन्हां दा विचार तो यह सी, वह तो रौला पा रहे सन होली है होली है होली है, पर दूसरे पासे एक मध्यम जी आवाज यह भी आ रही सी होली है भाव नहीं है, उन्हां दा विचार सी कि नहीं है। जिस तरह किसी नूं मखौल नाल कही दे, वो ये वेख रहे सन कि प्रहलाद ते बच गया, पर यह जिहड़ी यह रौला पा रहे ने कि होली है, टुंडा भी बच गई है, वह बची नहीं, वह सवाह जिहड़ी सी वह खिलार रहे सन, पिछे वल सुट रहे सन, ते यह कह रहे सन होली है भाव एक मखौल सी कि होली सड़ चुकी है, होली दहन हो चुकी है। उस दिन तो उसकी सवाह उड्डन तो ही यह जड़ा प्रोग्राम सीगा, यह त्यौहार जड़ा सी वह प्रगट होया कि जदों झूठ की सवाह उड्डी तो हरी रंग जड़ा सी वह संसार दे विच फैलिया, इस हरी रंग दे करके ही यह रंगा का त्यौहार बनया, क्योंकि पातशाह गुरबाणी च फरमान करते ने जाको हरे रंग लागो इस युग में है सो कहीयत है सूरा। इस संसार विच आण के जिस नूं हरी दा रंग लग गया, असल विच सूरमा उही है, उस तों बगैर होर कोई सूरमा नहीं हो सकदा। जदों समें दे लिहाज नाल इह त्यौहार बदलिया, ते भगवान श्री कृष्ण जी दे समें विच मनाई जाण वाली होली जिहड़ी है उह होली दा सिखर मन्निया जा सकदा है, क्योंकि संसार संसार दे रंगां विच पदार्थां दे रंगां विच फसदा है। सतगुरु सच्चे पातशाह संसार विच अपना सरूप धारण करके ते ओ कृपा करदे ने, ओ संसार दे रसां कसां तों संसार दे रंगां तों जीआं नूं मोड़ के हरी रंग दे नाल नाम रंग दे नाल जोड़दे हन। भगवान श्री कृष्ण जी दा जदों असीं होली दा त्यौहार वेखदे हां, श्री गुरु गोबिंद सिंह सच्चे पातशाह जी ने भी ਦਸਮ ਸ਼੍ਰੀ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸਾਰਾ ਇਹਦਾ ਜ਼ਿਕਰ ਕੀਤਾ ਹੈ। ਅਤੇ ਸਤਸੰਗੀ ਜਨੋ, ਸਾਡੇ ਸਾਹਮਣੇ ਇੱਕ ਗੱਲ ਆਉਂਦੀ ਹੈ ਕਿ ਉਹ ਅਸਲ ਵਿੱਚ ਤਿਉਹਾਰ ਦਾ ਸਿਖਰ ਹੈ। ਭਗਵਾਨ ਕਿਰਪਾ ਕਰ ਰਹੇ ਨੇ, ਹੋਲੀ ਖੇਡ ਰਹੇ ਨੇ। ਉਹਦਾ ਮਤਲਬ ਇਹ ਨਹੀਂ ਕਿ ਉੱਥੇ ਕੋਈ ਦੁਨਿਆਵੀ ਪਿਆਰ ਨਹੀਂ, ਉੱਥੇ ਜਿੱਥੇ ਜਿਹੜੀਆਂ ਗੋਪੀਆਂ ਨੇ ਉਹਨਾਂ ਦੀ ਸਮਰਪਿਤ ਭਾਵਨਾ ਸਿਖਰ 'ਤੇ ਹੈ, ਉੱਥੇ ਭਗਵਾਨ ਵੀ ਉਹਨਾਂ 'ਤੇ ਹਰੀ ਰੰਗ ਬਖਸ਼ਿਸ਼ ਕਰ ਰਹੇ ਨੇ। ਪਾਤਸ਼ਾਹ ਗੁਰਬਾਣੀ 'ਚ ਫੁਰਮਾਨ ਕਰਦੇ ਨੇ, ਹਰੇ ਰੰਗ ਕੋ ਲੋਚਾ ਸਭ ਕੋਈ, ਪਰ ਗੁਰਮੁਖੇ ਰੰਗ ਚਲੂਲਾ ਹੋਈ। ਸੰਸਾਰ ਵਿੱਚ ਹਰ ਇੱਕ ਮਨੁੱਖ ਚਾਹੁੰਦਾ ਕਿ ਮੈਨੂੰ ਵੀ ਹਰੀ ਰੰਗ ਲੱਗ ਜਾਵੇ, ਉਹ ਰੰਗ ਜਿਹੜਾ ਪਾਪਾਂ ਨੂੰ ਹਰ ਦੇਣ ਵਾਲਾ ਹੈ, ਉਹ ਰੰਗ ਜਿਹੜਾ ਸੂਕੇ ਕਾਸਟ ਨੂੰ ਹਰਿਆ ਕਰ ਦੇਣ ਵਾਲਾ ਹੈ, ਇਸ ਮਨ ਨੂੰ ਜੋ ਬੰਜਰ ਤੇ ਬੇਜ਼ਮੀਨ ਪਿਆ ਹੋਇਆ, ਮਾਰੂਥਲ ਬਣਿਆ ਹੋਇਆ, ਇਸ ਨੂੰ ਆਪਣੀ ਕਿਰਪਾ ਨਾਲ, ਆਪਣੇ ਪਿਆਰ ਰੰਗ ਦੇ ਨਾਲ ਸਿੰਚ ਕੇ ਇਹਦੇ ਵਿੱਚ ਵਡੱਪਣ, ਇਹਦੇ ਵਿੱਚ ਵਡਿਆਈ, ਇਹਦੇ ਵਿੱਚ ਆਨੰਦ ਦਾ ਰੰਗ ਬੀਜਣ ਵਾਲਾ ਹੈ, ਉਹ ਸਤਸੰਗੀ ਜਨੋ ਹਰ ਮਨੁੱਖ ਚਾਹੁੰਦਾ। ਪਰ ਦੂਸਰੇ ਪਾਸੇ ਸਾਰਿਆਂ ਨੂੰ ਮਿਲ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਨੇ ਗੁਰਮੁਖ ਰੰਗ ਚਲੂਲਾ ਹੋਈ, ਜਿਹੜਾ ਗੁਰੂ ਦੀ ਕਿਰਪਾ ਨਾਲ ਰੰਗ ਪ੍ਰਾਪਤ ਕਰੇਗਾ, ਉਸ ਨੂੰ ਹੀ ਇਹ ਗੂੜਾ ਰੰਗ ਜਿਹੜਾ ਚੜ ਸਕਦਾ, ਸਾਰਿਆਂ ਨੂੰ ਨਹੀਂ ਚੜ ਸਕਦਾ। ਹੁਣ ਭਗਵਾਨ ਸ਼੍ਰੀ ਕ੍ਰਿਸ਼ਨ ਜਿਹੜਾ ਰੰਗ ਛਿੜਕ ਰਹੇ ਨੇ ਗੋਪੀਆਂ ਦੇ ਉੱਤੇ, ਉਹਦਾ ਭਾਵ ਇਹ ਹੈ ਕਿ ਗੋਪੀਆਂ ਨੇ ਉਹ ਰੰਗ ਆਪ ਪ੍ਰਾਪਤ ਨਹੀਂ ਕੀਤਾ, ਗੋਪੀਆਂ ਨੂੰ ਰੰਗ ਭਗਵਾਨ ਕੋਲੋਂ ਪ੍ਰਾਪਤ ਹੋਇਆ, ਭਗਵਾਨ ਨੇ ਉਹਨਾਂ 'ਤੇ ਰੰਗ ਛਿੜਕਿਆ। ਜਦੋਂ ਵੀ ਸਿੱਖਾਂ ਨੂੰ ਹਰੀ ਰੰਗ ਦੀ ਪ੍ਰਾਪਤੀ ਹੋਵੇਗੀ, ਉਹ ਆਪਣੇ ਸਤਿਗੁਰੂ ਤੋਂ ਹੋਵੇਗੀ। ਸਤਿਗੁਰੂ ਤੋਂ ਬਿਨਾਂ ਰੰਗ ਦੀ ਪ੍ਰਾਪਤੀ ਨਹੀਂ ਹੋ ਸਕਦੀ, ਪ੍ਰੇਮ ਨਹੀਂ ਮਿਲ ਸਕਦਾ। ਪ੍ਰੇਮ ਮਿਲਣ ਦਾ, ਰੰਗ ਮਿਲਣ ਦਾ, ਆਨੰਦ ਮਿਲਣ ਦਾ ਇੱਕੋ ਇੱਕ ਥਾਂ ਹੈ, ਔਰ ਉਹ ਹੈ ਸਾਡਾ ਸਤਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਹ ਕਿਰਪਾ ਕੀਤੀ ਕਿ ਗੋਪੀਆਂ ਦਾ ਜਿੱਥੇ ਪਿਆਰ ਸਿਖਰ 'ਤੇ ਹੈ, ਸਮਰਪਣ ਭਾਵਨਾ ਸਿਖਰ 'ਤੇ ਹੈ, ਉੱਥੇ ਭਗਵਾਨ ਉਹਨਾਂ ਦੇ ਉੱਤੇ ਹਰੀ ਰੰਗ ਛਿੜਕ ਰਹੇ ਨੇ। ਇਸ ਤੋਂ ਇਸ ਗੱਲ ਦਾ ਵੀ ਅਹਿਸਾਸ ਹੁੰਦਾ ਕਿ ਉਸ ਦੇ ਹੀ ਹਰੀ ਰੰਗ ਦੀ ਪ੍ਰਾਪਤੀ ਹੋਵੇਗੀ। ਰੰਗ ਭਗਵਾਨ ਵੱਲੋਂ, ਸਤਿਗੁਰੂ ਵੱਲੋਂ ਉਹਦੇ 'ਤੇ ਛਿੜਕਿਆ ਜਾਂਦਾ ਜਦੋਂ ਮਨ ਦੀ ਭਾਵਨਾ ਸਮਰਪਣ ਵਾਲੀ ਬਣ ਜਾਵੇਗੀ। ਸਿੱਖ ਦੀ ਸਮਰਪਣ ਭਾਵਨਾ, ਸਿੱਖ ਦੀ ਅਰਦਾਸ, ਸਿੱਖ ਦਾ ਆਪਾ ਨਿਸ਼ਾਵਰ ਕਰ ਦੇਣਾ, ਆਪਣੀ ਮਾਇਆ ਨੂੰ, ਆਪਣੀ ਹੋਮੈ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਦੇਣਾ, ਇਹੀ ਸਭ ਤੋਂ ਵੱਡੀ ਵਡਿਆਈ ਹੈ, ਔਰ ਇਹੀ ਹਰੀ ਰੰਗ ਦੀ ਪ੍ਰਾਪਤੀ ਵਾਸਤੇ ਇੱਕ ਝੋਲੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਕਿ ਇਸ ਰੰਗ ਨੂੰ ਅੱਗੇ ਵਧਾਇਆ। ਜਦੋਂ ਹੌਲੀ ਹੌਲੀ ਇਹ ਰੰਗ ਜਿਹੜਾ ਸੀ ਉਹ ਫਿੱਕਾ ਹੁੰਦਾ ਗਿਆ, ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਰਪਾ ਕਰਕੇ ਇਸ ਹਰੀ ਰੰਗ ਨੂੰ ਗੂੜਾ ਕੀਤਾ, ਔਰ ਕੇਵਲ ਗੂੜਾ ਜਿਹੜਾ ਸੀ ਉਹ ਅੰਤਰਮੁਖੀ ਹੀ ਨਹੀਂ ਕੀਤਾ, ਉਹਨੂੰ ਬਾਹਰੀ ਰੂਪ ਵਿੱਚ ਵੀ ਗੂੜਾ ਕੀਤਾ ਕਿ ਜਿਹੜਾ ਮਨੁੱਖ, ਜਿਸ ਦੀ ਆਤਮਾ ਬਲਵਾਨ ਹੋਵੇਗੀ, ਜਿਸ ਦੇ ਅੰਦਰ ਹਰੀ ਰੰਗ ਲੱਗ ਜਾਵੇਗਾ, ਉਹ ਹੀ ਸੂਰਮਾ ਬਣ ਸਕਦਾ, ਉਹੀ ਕਿਸੇ ਧਰਮ ਦੀ ਰੱਖਿਆ ਕਰ ਸਕਦਾ, ਉਹੀ ਕਿਸੇ ਗਰੀਬ ਗੁਰਬੇ ਦੀ ਪਰਵਰਿਸ਼ ਕਰ ਸਕਦਾ। ਔਰ ਮੈਂ ਇਹ ਵੀ ਅਰਜ਼ ਕਰਦਿਆਂ ਕਿ ਭਗਤ ਕਬੀਰ ਜੀ ਨੇ ਆਖਿਆ ਸੀ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਹਰੀ ਦੇ ਵਰਗਾ ਉਹੀ ਹੋ ਸਕਦਾ, ਆਪਣੇ ਸਤਿਗੁਰੂ ਵਰਗਾ ਉਹੀ ਹੋ ਸਕਦਾ ਜਿਸ ਨੂੰ ਹਰੀ ਦਾ ਰੰਗ ਲੱਗ ਜਾਵੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੋਲਾ ਮਹੱਲਾ ਦੀ ਜਿਹੜੀ ਪਰੰਪਰਾ ਸ਼ੁਰੂ ਕੀਤੀ, ਮਹੱਲਾ ਦਾ ਭਾਵ ਵੀ ਇਹੀ ਹੈ, ਹਲੂਲ ਹੋ ਜਾਣਾ, ਭਾਵ ਲੀਨ ਹੋ ਜਾਣਾ। ਜਿਹੜਾ ਆਪਣੇ ਸਤਿਗੁਰੂ ਵਿੱਚ ਲੀਨ ਹੋ ਜਾਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੈਗਾਮਾਂ ਨੂੰ, ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ, ਸਤਿਗੁਰੂ ਜੀ ਦੀ ਸਿੱਖਿਆ ਨੂੰ ਉਹੀ ਅੱਗੇ ਵਧਾ ਸਕਦਾ, ਔਰ ਉਹਦੇ 'ਤੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਖੁਸ਼ੀ ਹੋ ਸਕਦੀ ਹੈ। ਪਰ ਇਸ ਤੋਂ ਪਹਿਲਾਂ ਸਤਿਗੁਰੂ ਦਾ ਰੰਗ ਲੱਗਣਾ ਜ਼ਰੂਰੀ ਹੈ, ਪਰ ਸਤਿਗੁਰੂ ਦਾ ਰੰਗ ਆਪਣੇ ਆਪ ਨਹੀਂ ਲੱਗ ਸਕਦਾ, ਉਹ ਗੁਰੂ ਦੀ ਬਖਸ਼ਿਸ਼ ਨਾਲ ਹੀ ਲੱਗੇਗਾ। ਸੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿੱਥੇ ਮੁਰਦਾ ਹੋ ਚੁੱਕੀ ਜਿਹੜੀ ਕੌਮ ਸੀ ਉਹਦੇ ਵਿੱਚ ਇੱਕ ਨਵੀਂ ਰੂਹ ਫੂਕੀ, ਉੱਥੇ ਨਾਲ ਦੀ ਨਾਲ ਅਧਿਆਤਮਿਕ ਨਾਲ ਜੋੜਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹਨੂੰ ਸ਼ਬਦ ਦਿੱਤਾ ਮਹੱਲਾ, ਭਾਵ ਹੈ ਹਲੂਲ ਹੋ ਜਾਣਾ, ਲੀਨ ਹੋ ਜਾਣਾ, ਆਪਣੇ ਸਤਿਗੁਰੂ ਦੇ ਵਿੱਚ ਸਮਰਪਿਤ ਕਰ ਦੇਣਾ ਆਪਣਾ ਸਾਰਾ ਸਭ ਕੁਝ ਸਤਿਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ। ਜਦੋਂ ਸਮਾਂ ਬਦਲਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਹ ਕਰਕੇ ਸਾਡੇ ਤੋਂ ਅਲੋਪ ਹੋਏ, ਉਸ ਵੇਲੇ ਸਤਸੰਗੀ ਜਨੋ ਉਧਰੋਂ ਕੰਮ ਇਹੋ ਜਿਹਾ ਸੀ, ਸਮਾਂ ਇਹੋ ਜਿਹਾ ਸੀ ਕਿ ਸਿੱਖਾਂ ਨੂੰ ਪ੍ਰਾਪਤੀ ਹੋ ਗਈ ਰਾਜ ਭਾਗ ਦੀ, ਸਿੱਖਾਂ ਨੂੰ ਸੁੱਖ ਮਿਲ ਗਏ। ਤੇ ਗੁਰਬਾਣੀ ਵਿੱਚ ਇਹ ਪਾਠ ਵੀ ਆਇਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਫੁਰਮਾਨ ਕਰਦੇ ਨੇ ਕਿ ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਂ ਵੀ ਨਾ ਹੋਈ। ਕਿ ਜਿੱਥੇ ਵੀ ਦੁੱਖ ਹੈ ਉੱਥੇ ਪ੍ਰਭੂ ਦਾ ਸਿਮਰਨ ਹੁੰਦਾ, ਉੱਥੇ ਪ੍ਰਭੂ ਦੀ ਯਾਦ ਆਉਂਦੀ ਹੈ, ਕਿਉਂਕਿ ਪਾਤਸ਼ਾਹ ਕਹਿੰਦੇ ਨੇ ਜੈਸਾ ਸਿਮਰਹੁ ਬਿਪਤ ਮੈਂ ਤੈਸਾ ਸਿਮਰਹੁ ਨਿਤ। ਹਰ ਜਨ ਕੀ ਹੁੰਦਾ ਫਿਰ ਉਹਦੇ ਨਾਲ, ਕਹਿੰਦੇ ਨੇ ਉਹਦੇ ਨਾਲ ਪ੍ਰਾਪਤੀ ਇਹ ਹੁੰਦੀ ਹੈ ਕਿ ਪਰਮੇਸ਼ਰ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਹੁੰਦਾ, ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ, ਤੇ ਉਸ ਦੇ ਨਾਲ ਦੀ ਨਾਲ ਗਈ ਹੋਈ ਸਵਾਸਾਂ ਦੀ ਪੂੰਜੀ, ਗੁਆਚਿਆ ਹੋਇਆ ਧਨ ਜਿਹੜਾ ਉਹ ਵੀ ਪਰਮੇਸ਼ਰ ਕਿਰਪਾ ਕਰਕੇ ਵਾਪਸ ਕਰ ਦਿੰਦਾ। ਤੋ ਸਤਸੰਗੀ ਜਨੋਂ ਹੋਇਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਸਿੱਖ ਜਦੋਂ ਡਾਵਾਂਡੋਲ ਹੋ ਗਏ, ਸਿੱਖੀ ਡਾਵਾਂਡੋਲ ਹੋ ਗਈ, ਹੋਲਾ ਵੀ ਹੋਲੀਆਂ ਦੇ ਨਾਲ, ਹੋਲੀਆਂ ਜਿਹੜੀਆਂ ਸਨ ਉਹ ਵੀ ਡਾਵਾਂਡੋਲ ਹੋ ਗਈਆਂ, ਉਸ ਚਲੂਲੇ ਰੰਗ ਤੋਂ ਸਾਰੇ ਦੇ ਸਾਰੇ ਜਿਹੜੇ ਲੋਕ ਸਨ ਉਹ ਵੀ ਹੁਣੇ ਰਹਿ ਗਏ, ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਉਹ ਨਵਾਂ ਰੰਗ ਚਾੜਿਆ, ਫਿਰ ਨਵਾਂ ਰੰਗ ਬਖਸ਼ਿਸ਼ ਕੀਤਾ। ਔਰ ਉਹ ਨਵਾਂ ਰੰਗ ਜਿਹੜਾ ਸੀ ਉਹ ਸ਼ਸਤਰਾਂ ਦੀ ਲੜਾਈ ਨਾ ਹੋ ਕੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਨਾ ਮਿਲਵਰਤਨ ਦੀ ਲਹਿਰ ਚਲਾਈ, ਉੱਥੇ ਕਾਇਰਤਾ ਤੋਂ ਜਿੱਥੇ ਸੰਸਾਰਿਕ ਰੂਪ ਵਿੱਚ ਸਾਨੂੰ ਛੁਡਾਇਆ, ਉੱਥੇ ਨਾਲ ਦੀ ਨਾਲ ਆਤਮਿਕ ਬਲ ਉੱਤੇ ਜ਼ੋਰ ਦਿੱਤਾ। ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਕਿ ਸਿੱਖ ਜਿਹੜਾ ਹੈ ਉਹ ਨਾਮ ਨਾਲ ਜੁੜੇ, ਸਿੱਖ ਗੁਰਬਾਣੀ ਨਾਲ ਜੁੜੇ, ਸਿੱਖ ਆਪਣੇ ਪਹਿਰਾਵੇ ਨਾਲ ਜੁੜੇ, ਸਿੱਖ ਆਪਣੇ ਅਕੀਦੇ ਨਾਲ ਜੁੜੇ, ਸਿੱਖ ਆਪਣੇ ਸਤਿਗੁਰੂ ਦੇ ਪਵਿੱਤਰ ਚਰਨਾਂ ਨਾਲ ਜੁੜੇ। ਕਿਉਂਕਿ ਦੁਨੀਆਂ ਦੇ ਸਾਰੇ ਜਿੰਨੇ ਵੀ ਕਾਰਜ ਨੇ ਉਹ ਸਾਰੇ ਪਿੱਛੇ ਰਹਿ ਜਾਣਗੇ ਉਸ ਮਨੁੱਖ ਤੋਂ ਜਿਹੜਾ ਸਤਿਗੁਰੂ ਦੇ ਚਰਨਾਂ ਨਾਲ ਜੁੜ ਗਿਆ। ਜਦੋਂ ਭਗਤ ਪ੍ਰਹਿਲਾਦ ਜੀ ਦੀ ਗੱਲ ਆਪਾਂ ਜ਼ਿਕਰ ਪੜ੍ਹਦੇ ਹਾਂ ਗੁਰਬਾਣੀ ਵਿੱਚ, ਤੇ ਗੁਰਬਾਣੀ ਵਿੱਚ ਇੱਕ ਪਾਠ ਆਇਆ, ਦੈਤ ਪੁੱਤ ਕਰਮ ਧਰਮ ਸੰਜਮ ਕਿਛੁ ਨਾ ਪੜੈ ਦੂਜਾ ਭਾਉ ਨਾ ਜਾਣੈ। ਕਹਿੰਦੇ ਨੇ ਇੱਕ ਤੇ ਉਹ ਦੈਂਤਾਂ ਦਾ ਪੁੱਤਰ ਹੈ, ਸਭ ਤੋਂ ਵੱਡੀ ਗੱਲ। ਹੁਣ ਮਨੁੱਖ ਸੋਚਦਾ ਹੈ ਕਿ ਜੇ ਭਗਤੀ ਕਰਨੀ ਹੈ, ਗੁਰੂ ਚਰਨਾਂ ਵਿੱਚ ਪ੍ਰਵਾਨ ਹੋਣਾ, ਗੁਰਸਿੱਖ ਬਣਨਾ, ਤੇ ਉਹਦੇ ਵਾਸਤੇ ਉੱਚੀ ਕੁਲ ਵਿੱਚ ਪੈਦਾ ਹੋਣਾ ਜ਼ਰੂਰੀ ਹੈ? ਨਹੀਂ, ਐਸਾ ਕੁਛ ਨਹੀਂ। ਜਿੱਥੇ ਦੈਂਤ ਪੁੱਤ ਦੈਂਤ ਕੁਲ ਵਿੱਚ ਪੈਦਾ ਹੋ ਕੇ ਪ੍ਰਹਿਲਾਦ ਇੰਨੀ ਵੱਡੀ ਮੰਜ਼ਿਲ ਪ੍ਰਾਪਤ ਕਰ ਸਕਦਾ ਕਿ ਉਹਦੀ ਰੱਖਿਆ ਵਾਸਤੇ ਬਿਨਾਂ ਯਾਦ ਕਰਨ ਤੋਂ, ਹੋਰ ਬਹੁਤ ਸਾਰੇ ਇਤਿਹਾਸ ਨੇ ਜਿੱਥੇ ਸਿੱਖਾਂ ਨੇ ਯਾਦ ਕੀਤਾ, ਸੇਵਕਾਂ ਨੇ ਯਾਦ ਕੀਤਾ, ਭਗਤਾਂ ਨੇ ਯਾਦ ਕੀਤਾ, ਤੇ ਭਗਵਾਨ ਨੇ ਆਣ ਕੇ ਦਰਸ਼ਨ ਦਿੱਤਾ, ਉਹਨਾਂ ਦੀ ਰੱਖਿਆ ਕੀਤੀ। ਪਰ ਪ੍ਰਹਿਲਾਦ ਨੇ ਭਗਵਾਨ ਨੂੰ ਆਵਾਜ਼ ਨਹੀਂ ਮਾਰੀ, ਆਪਣੀ ਰੱਖਿਆ ਵਾਸਤੇ ਕੋਈ ਅਰਜੋਈ ਜੋਦੜੀ ਨਹੀਂ ਕੀਤੀ, ਭਗਵਾਨ ਆਪਣੇ ਆਪ ਆਏ ਨੇ। ਪਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨੇ ਕੋਈ ਅਜਿਹੀਆਂ ਪੁਸਤਕਾਂ ਨਹੀਂ ਪੜ੍ਹੀਆਂ ਜਿਹਦੇ ਤੋਂ ਉਹਨੂੰ ਕਰਮ ਧਰਮ ਦੀ ਸੋਝੀ ਆ ਜਾਵੇ। ਉਹਨੇ ਕੋਈ ਅਜਿਹੀਆਂ ਪੁਸਤਕਾਂ ਨਹੀਂ ਪੜ੍ਹੀਆਂ ਕਿ ਇੰਦਰੀਆਂ ਦਾ ਦਮਨ ਕਿਵੇਂ ਕਰਨਾ, ਸੰਜਮ ਕਿਵੇਂ ਰੱਖਣਾ, ਇਸ ਗੱਲ ਦਾ ਉਹਨੇ ਕੋਈ ਪੜ੍ਹਾਈ ਨਹੀਂ ਕੀਤੀ, ਕੋਈ ਅਭਿਆਸ ਨਹੀਂ ਕੀਤਾ। ਪਰ ਸਿਰਫ ਇੱਕੋ ਹੀ ਗੱਲ ਹੈ ਕਿ ਉਹ ਦੂਜਾ ਭਾਉ ਨਾ ਜਾਣੈ, ਉਹਦੇ ਅੰਦਰ ਦੂਜੇ ਪ੍ਰਤੀ, ਸੰਸਾਰ ਪ੍ਰਤੀ ਪਿਆਰ ਨਹੀਂ, ਉਹਦਾ ਕੇਵਲ ਤੇ ਕੇਵਲ ਆਪਣੇ ਭਗਵਾਨ ਪ੍ਰਤੀ ਪਿਆਰ ਹੈ। ਦੂਸਰੀ ਗੱਲ ਇਹ ਹੈ ਕਿ ਉਹ ਬਾਲ ਅਵਸਥਾ ਵਿੱਚ ਉਸ ਨੂੰ ਇਸ ਗੱਲ ਦੀ ਪ੍ਰਾਪਤੀ ਹੋਈ, ਇੱਥੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹਦੇ ਵਾਸਤੇ ਕਿੰਨੀ ਉਮਰ ਚਾਹੀਦੀ ਹੈ। ਵੈਸੇ ਤਾਂ ਗੁਰਬਾਣੀ ਵਿੱਚ ਇਹ ਵੀ ਪਾਠ ਆਇਆ, ਸਤਿਗੁਰੂ ਜੀ ਕਹਿੰਦੇ ਨੇ ਬਾਲ ਅਵਸਥਾ ਜਿਹੜੀ ਹੈ ਇਹ ਸਾਰਿਆਂ ਤੋਂ ਉੱਤਮ ਹੈ ਇਸ ਪਾਸੇ ਨੂੰ ਤੁਰਨ ਵਾਸਤੇ। ਜੇ ਗੁਰਮਤਿ ਦੇ ਮਾਰਗ ਤੇ ਚੱਲਣਾ, ਅਧਿਆਤਮ ਦੇ ਸਫ਼ਰ ਨੂੰ ਤੈਅ ਕਰਨਾ, ਤੇ ਉਹਦੇ ਵਾਸਤੇ ਬਾਲ ਅਵਸਥਾ ਸਭ ਤੋਂ ਉੱਤਮ ਹੈ। ਕਿਉਂ ਉੱਤਮ ਹੈ? ਪਾਤਸ਼ਾਹ ਕਹਿੰਦੇ ਨੇ ਸਾ ਬਾਹੀ ਸਾ ਲਾਹ ਜਿਨੀ ਧਿਆਇਆ ਇੱਕ ਮਨ ਸੇਈ ਪੂਰੇ ਸਾਹ ਵਖਤਾ ਉੱਪਰ ਲੜ ਮੋਏ। ਕਿਉਂ? ਕਿਉਂਕਿ ਉਸ ਵੇਲੇ ਵਾਸ਼ਨਾਵਾਂ ਨਹੀਂ, ਬਚਪਨ ਦੇ ਵਿੱਚ ਕਿਸੇ ਨਾਲ ਵੈਰ ਨਹੀਂ, ਵਿਰੋਧ ਨਹੀਂ, ਦੁਵੈਤ ਭਾਵਨਾ ਨਹੀਂ, ਕਿਸੇ ਨਾਲ ਕੋਈ ਹੋਰ ਝਗੜਾ ਨਹੀਂ, ਕੋਈ ਲੋਭ ਲਾਲਚ ਨਹੀਂ। ਉਸ ਦਾ ਜਿਹੜਾ ਇਹ ਚੋਲਾ ਹੈ ਬਹੁਤ ਛੇਤੀ ਰੰਗਿਆ ਜਾ ਸਕਦਾ, ਕਿਉਂਕਿ ਇਸ ਚੋਲੇ ਨੂੰ ਮਨ ਰੂਪੀ ਅੰਤਸ਼ਕਰਨ ਰੂਪੀ ਚੋਲੇ ਨੂੰ ਰੰਗਣ ਵਾਸ ਵਿੱਚ ਵੱਡੀ ਰੁਕਾਵਟ ਹੈ ਇਹ ਕਿ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਇਹ ਜਿਹੜਾ ਚੋਲਾ ਹੈ ਇਸ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ, ਕੋਰਾ ਹੈ। ਹੁਣ ਕੋਰੇ ਨੂੰ ਰੰਗ ਨਹੀਂ ਚੜ ਸਕਦਾ। ਕੋਰਾ ਕੱਪੜਾ ਜਿਹੜਾ ਪੁਰਾਣੇ ਲੋਕ ਬਣਾਉਂਦੇ ਸਨ, ਖੱਦਰ ਵਗੈਰਾ, ਤੇ ਉਸ ਦੇ ਵਿੱਚ ਇੱਕ ਪਾਹ ਰਲੀ ਹੁੰਦੀ ਸੀ, ਤੇ ਉਹਦੇ ਕਰਕੇ ਜਿੰਨਾ ਚਿਰ ਉਸ ਨੂੰ ਧੋ ਕੇ ਉਹਦੀ ਪਾਹ ਨਾ ਕੱਢ ਦਿੱਤੀ ਜਾਵੇ ਉਹਨੂੰ ਰੰਗ ਨਹੀਂ ਸੀ ਚੜ ਸਕਦਾ। ਕੋਰੇ ਕੱਪੜੇ ਨੂੰ ਰੰਗ ਨਹੀਂ ਚੜਦਾ। ਪਾਤਸ਼ਾਹ ਕਹਿੰਦੇ ਨੇ ਕੋਰਾ ਰੰਗ ਕਦੇ ਨਾ ਚੜੈ, ਕੋਰੇ ਕੱਪੜੇ ਨੂੰ ਕਦੇ ਰੰਗ ਨਹੀਂ ਚੜ ਸਕਦਾ। ਆਮ ਆਪਾਂ ਦੁਨਿਆਵੀ ਹੋਰ ਵੀ ਮਿਸਾਲ ਲੈ ਲਈਏ ਕਿ ਕੰਧ ਸੁੱਕੀ ਪਈ ਹੈ, ਇੱਟਾਂ ਲੱਗੀਆਂ ਹੋਈਆਂ ਨੇ, ਹੁਣ ਜੇ ਕੋਈ ਆਦਮੀ ਉਹਨੂੰ ਪਲਸਤਰ ਕਰਨਾ ਚਾਹੇ ਤੇ ਉਹ ਨਹੀਂ ਕਰ ਸਕਦਾ ਜਿੰਨਾ ਚਿਰ ਉਸ ਨੂੰ ਤਰੋਤ ਨਹੀਂ ਦੇਵੇਗਾ, ਉਸ ਦੇ ਉੱਤੇ ਪਾਣੀ ਨਹੀਂ ਛਿੜਕੇਗਾ, ਉਸ ਨੂੰ ਗਿੱਲੀ ਨਹੀਂ ਕਰੇਗਾ, ਉਹਨਾਂ ਚਿਰ ਉਹ ਸੀਮਿੰਟ ਜਿਹੜਾ ਹੈ ਉਹਨਾਂ ਇੱਟਾਂ ਦੇ ਨਾਲ ਨਹੀਂ ਚੰਬੜ ਸਕਦਾ। ਇਸੇ ਤਰ੍ਹਾਂ ਸਾਡਾ ਮਨ ਜਿਹੜਾ ਹੈ ਉਹ ਸੁੱਕਾ ਪਿਆ ਤੇ ਇਸ ਸੁੱਕੇ ਮਨ ਦੇ ਵਿੱਚ ਇਹ ਕਿਰਪਾ ਨਹੀਂ ਹੋ ਸਕਦੀ। ਪਰ ਜਦੋਂ ਬਾਲ ਅਵਸਥਾ ਹੁੰਦੀ ਹੈ ਉਦੋਂ ਮਨ ਕੋਰਾ ਨਹੀਂ ਹੁੰਦਾ, ਕਿਉਂਕਿ ਨਵੀਂ ਲੱਕੜ ਦੇ ਵਿੱਚ ਜਿਸ ਤਰ੍ਹਾਂ ਤੇਲ ਹੁੰਦਾ ਹੈ ਨਾ, ਇਸੇ ਤਰ੍ਹਾਂ ਬਾਲ ਅਵਸਥਾ ਦੇ ਵਿੱਚ ਪਿਆਰ ਦਾ ਰੰਗ ਤੇ ਜ਼ਿਆਦਾ ਹੋ ਸਕਦਾ ਹੈ, ਪਰ ਦਵੈਤ ਭਾਵਨਾ, ਲਾਲਸਾਵਾਂ, ਹੋਰ ਕੁਝ ਬਹੁਤਾ ਨਹੀਂ ਹੁੰਦਾ। ਇਸ ਵਾਸਤੇ ਜ਼ਿਆਦਾ ਛੇਤੀ ਪ੍ਰਾਪਤ ਹੋ ਜਾਂਦੀ ਹੈ। ਤੋ ਪਾਤਸ਼ਾਹ ਕਹਿੰਦੇ ਨੇ ਸਾਹਿਬ ਆਹੀ ਸਾਹ ਲਾਹ ਜਿਨੀ ਤੇ ਆਇਆ ਇੱਕ ਮਨ ਸੇਈ ਪੂਰੇ ਸਾਹ ਵਖਤਾ ਉੱਪਰ ਲੜ ਮੂਏ। ਜਿਨ੍ਹਾਂ ਨੇ ਵਕਤ ਅਨੁਸਾਰ ਇਸ ਜੰਗ ਨੂੰ ਜਿੱਤ ਲਿਆ, ਵਕਤ ਅਨੁਸਾਰ ਇਸ ਜੰਗ ਵਿੱਚ ਹਿੱਸਾ ਲੈ ਲਿਆ, ਉਹੀ ਲੋਕ ਜਿਹੜੇ ਸਨ ਉਹ ਪੂਰੇ ਸਾਹ ਬਣੇ। ਪਰ ਫਿਰ ਕੀ ਹੋਇਆ, ਪਾਤਸ਼ਾਹ ਕਹਿੰਦੇ ਨੇ ਦੂਜਾ ਬਹੁਤੇ ਰਾਹ ਮਨ ਕੀਆ ਮੱਤੀ ਖਿੰਡੀਆਂ। ਜਦੋਂ ਜਵਾਨੀ ਆਈ ਤੇ ਫਿਰ ਮਨ ਦੀਆਂ ਬਹੁਤੇ ਰਾਹ ਬਣ ਗਏ। ਮੈਂ ਅਰਜ ਕਰਾਂ ਮਨ ਦੀਆਂ ਦੋ ਬਿਰਤੀਆਂ ਨੇ। ਮਨ ਦੀ ਇੱਕ ਬਿਰਤੀ ਹੈ ਸਿਮਰਨ ਕਰਨਾ, ਧਿਆਨ ਰੱਖਣਾ, ਚੇਤਾ ਕਰਨਾ। ਹੁਣ ਇਹ ਪਦਾਰਥਾਂ ਦਾ ਚੇਤਾ ਤੇ ਕਰਦਾ ਰਿਹਾ, ਬੜੇ ਲੰਬੇ ਸਮੇਂ ਤੋਂ ਮਨ ਨੇ ਚੇਤਾ ਕੀਤਾ, ਪਦਾਰਥਾਂ ਦਾ ਚੇਤਾ ਕੀਤਾ, ਸੰਸਾਰਿਕ ਲੋਕਾਂ ਦਾ ਚੇਤਾ ਕੀਤਾ, ਪਰ ਹਰੀ ਰੰਗ ਦਾ ਚੇਤਾ ਨਹੀਂ ਕੀਤਾ, ਪਰਮੇਸ਼ਰ ਦਾ ਚੇਤਾ ਨਹੀਂ ਕੀਤਾ, ਸਤਿਗੁਰੂ ਦਾ ਚੇਤਾ ਨਹੀਂ ਕੀਤਾ। ਦੂਸਰਾ ਇਹਦਾ ਕੰਮ ਹੈ ਧਿਆਨ। ਧਿਆਨ ਤੋਂ ਭਾਵ ਇਹ ਹੈ ਕਿ ਜਿਹਨੂੰ ਚੇਤੇ ਕਰਦਾ ਹੈ ਨਾ, ਉਹਦੀ ਮੂਰਤੀ ਹਿਰਦੇ ਵਿੱਚ ਬਣਾਉਂਦਾ ਰਹਿੰਦਾ, ਇਹ ਮਨ ਉਹਦੀ ਮੂਰਤੀ ਸਿਰਜਦਾ ਰਹਿੰਦਾ। ਜਦੋਂ ਸਾਡਾ ਸਿਮਰਨ ਜਿਹੜਾ ਹੈ ਉਹ ਸਤਿਗੁਰੂ ਵਾਲੇ ਪਾਸੇ ਦਾ ਹੋਵੇਗਾ, ਹਰੀ ਰੰਗ ਵਾਲੇ ਪਾਸੇ ਦਾ, ਨਾਮ ਰੰਗ ਵਾਲੇ ਪਾਸੇ ਦਾ ਹੋਵੇਗਾ, ਉੱਧਰ ਦਾ ਸਾਡਾ ਧਿਆਨ ਹੋਵੇਗਾ ਤੇ ਮੂਰਤੀ ਵੀ ਸਾਡੇ ਹਿਰਦੇ 'ਚ ਸਤਿਗੁਰੂ ਦੀ ਹੀ ਬਣੇਗੀ। ਪਰ ਹੁਣ ਹੁੰਦਾ ਕੀ ਹੈ, ਜਵਾਨੀ ਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਦੂਜਾ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ, ਮਨ ਦੀਆਂ ਮੱਤਾਂ ਖਿੰਡ ਜਾਂਦੀਆਂ ਨੇ ਤੇ ਬਹੁਤ ਪਏ ਅਸਗਾਹ ਗੋਤੇ ਖਾ ਹੀ ਨਾ ਨਿਕਲੇ। ਹੁਣ ਡੂੰਘੇ ਅਸਗਾਹ ਬਣ ਗਏ, ਡੂੰਘੇ ਸਮੁੰਦਰ ਦੇ ਵਿੱਚ ਇਹ ਮਨ ਡੁੱਬ ਗਿਆ ਤੇ ਇਹਦੇ ਵਿੱਚੋਂ ਨਿਕਲਣਾ ਸਾਡੇ ਵਾਸਤੇ ਬਹੁਤ ਔਖਾ ਹੋ ਜਾਂਦਾ। ਤੀਜਾ ਮੋਹੀ ਗਿਰਾਹ ਭੁੱਖ ਤਿਖਾ ਦੋਏ ਭੌਕੀਆਂ। ਪਾਤਸ਼ਾਹ ਕਹਿੰਦੇ ਨੇ ਫਿਰ ਜਦੋਂ ਬੁਢਾਪਾ ਆਉਂਦਾ, ਜਵਾਨੀ ਤੋਂ ਬਾਅਦ ਜਿਹੜਾ ਸਮਾਂ ਆਉਂਦਾ ਉਹ ਜ਼ਿੰਮੇਵਾਰੀਆਂ ਦਾ ਸਮਾਂ ਮੰਨਿਆ ਜਾਂਦਾ। ਉਸ ਵੇਲੇ ਮਨੁੱਖ ਇਸ ਤਰ੍ਹਾਂ ਦਾ ਬਣ ਜਾਂਦਾ। ਗਰੀਬ ਨਿਵਾਸ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ ਵਿੱਚ ਇਹ ਬਚਨ ਰਿਕਾਰਡ ਹੋਇਆ। ਸੱਚੇ ਪਾਤਸ਼ਾਹ ਹੁਕਮ ਕਰਦੇ ਨੇ ਕਿ ਪਹਿਲਾ ਮਨੁੱਖ ਜਿਹੜਾ ਉਹ ਦੋ ਲੱਤਾਂ ਵਾਲਾ ਮਨੁੱਖ ਹੁੰਦਾ, ਉਸ ਤੋਂ ਬਾਅਦ ਜਦੋਂ ਉਹਦਾ ਵਿਆਹ ਹੋ ਜਾਂਦਾ ਉਹ ਚਾਰ ਲੱਤਾਂ ਵਾਲਾ ਬਣ ਜਾਂਦਾ, ਪਰ ਹੌਲੀ ਹੌਲੀ ਪਰਿਵਾਰ ਕੁਨਬਾ ਕੁਟੰਬ ਜਦੋਂ ਵੱਧਦਾ ਜਾਂਦਾ ਤੇ ਉਹਦੇ ਨਾਲ ਉਹਦੀਆਂ ਲੱਤਾਂ ਵੀ ਵੱਧਦੀਆਂ ਜਾਂਦੀਆਂ ਨੇ। ਕਿਸੇ ਵੀ ਲੱਤ ਤੇ ਕੋਈ ਸੱਟ ਲੱਗਦੀ ਹੈ ਤੇ ਉਹਨੂੰ ਉਨੀ ਦਰਦ ਹੁੰਦੀ ਹੈ, ਉਨੀ ਤਕਲੀਫ਼ ਹੁੰਦੀ ਹੈ। ਹੁਣ ਇੱਥੇ ਆਣ ਕੇ ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ। ਜਦੋਂ ਜਵਾਨੀ ਤੋਂ ਬੰਦਾ ਗ੍ਰਸਥ ਮਾਰਗ ਦੇ ਵਿੱਚ ਪ੍ਰਵੇਸ਼ ਕਰਦਾ ਉਸ ਵੇਲੇ ਜ਼ਿੰਮੇਵਾਰੀਆਂ ਵੱਧ ਗਈਆਂ, ਚਿੰਤਾਵਾਂ ਵੱਧ ਗਈਆਂ, ਮਨ ਦੀਆਂ ਮੱਤਾਂ ਹੋਰ ਖਿੰਡ ਗਈਆਂ ਤੇ ਪਾਤਸ਼ਾਹ ਕਹਿੰਦੇ ਨੇ ਤੀਜਾ ਮੋਹੀ ਗਿਰਾਹ ਭੁੱਖ ਤਿਖਾ ਦੋਏ ਭੌਕੀ ਆ। ਇੱਛਾ ਤ੍ਰਿਸ਼ਨਾਵਾਂ ਜਿਹੜੀਆਂ ਨੇ ਉਹ ਮਨੁੱਖ ਦੀਆਂ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ। ਅਸਲ ਵਿੱਚ ਮਨੁੱਖ ਹੋਰ ਤਰੀਕੇ ਨਾਲ ਅਧਿਆਤਮਿਕ ਸਫ਼ਰ ਤੇ ਵੱਡਾ ਨਹੀਂ ਹੋਇਆ, ਪਰ ਇਸ ਪਾਸੇ ਨੂੰ ਵੱਡਾ ਹੋ ਗਿਆ। ਫਿਰ ਕੀ ਕਰਦਾ, ਜਦੋਂ ਉਹ ਭੁੱਖ ਤਿਖਾ ਵਿਆਪਦੀਆਂ ਨੇ ਤੇ ਫਿਰ ਇਸ ਨੂੰ ਖਾਣ ਦੀ ਚਿੰਤਾ ਆਉਂਦੀ ਹੈ, ਧਨ ਇਕੱਠਾ ਕਰਨ ਦੀ ਚਿੰਤਾ ਆਉਂਦੀ ਹੈ, ਘਰ ਬਣਾਉਣ ਦੀ ਚਿੰਤਾ ਆਉਂਦੀ ਹੈ, ਇਹ ਵੱਖ ਵੱਖ ਚਿੰਤਾਵਾਂ ਦੇ ਵਿੱਚ ਫਸ ਜਾਂਦਾ। ਸੋ ਇਸ ਵਾਸਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਜਿਸ ਤਰ੍ਹਾਂ ਪ੍ਰਹਿਲਾਦ ਨੇ ਇਸ ਰੰਗ ਨੂੰ ਬਚਪਨ ਵਿੱਚ ਪ੍ਰਾਪਤ ਕੀਤਾ, ਅਸਲ ਵਿੱਚ ਬਚਪਨ ਦਾ ਸਮਾਂ ਜਿਸ ਨੂੰ ਅੰਮ੍ਰਿਤ ਵੇਲਾ ਆਖਿਆ ਜਾਂਦਾ, ਉਸ ਅੰਮ੍ਰਿਤ ਵੇਲੇ ਦੇ ਵਿੱਚ ਹੀ ਇਸ ਰੰਗ ਨੂੰ ਪ੍ਰਾਪਤ ਕਰਨਾ ਅਤਿ ਸੌਖਾ ਹੈ, ਸੁਖੈਨ ਹੈ। ਤੀਸਰੀ ਗੱਲ ਕਿ ਉਹਨਾਂ ਨੇ ਜੇ ਜਪ ਤਪ ਸੰਜਮ ਨਹੀਂ ਹੋਰ ਪੜਿਆ, ਕੁਛ ਨਹੀਂ ਕੀਤਾ, ਪਰ ਇੱਕੋ ਹੀ ਗੱਲ ਸੀ ਉਹਨਾਂ ਦੇ ਅੰਦਰ, ਪਿਆਰ ਸੀ ਪ੍ਰਹਿਲਾਦ ਜੀ ਦੇ ਅੰਦਰ, ਤੇ ਪ੍ਰਿਆਰ ਦੇ ਕਰਕੇ ਹੀ ਉਹਨਾਂ ਨੂੰ ਇਹ ਪ੍ਰਾਪਤੀ ਹੋ ਗਈ। ਇਹ ਨਾ ਸੋਚ ਲੈਣਾ ਕਿ ਕੋਈ ਬਹੁਤੀ ਵਿੱਦਿਆ ਪੜ੍ਹ ਕੇ ਮਨੁੱਖ ਜਿਹੜਾ ਹੈ ਉਹ ਇਸ ਮਾਰਗ ਤੇ ਚੱਲ ਸਕਦਾ ਜਾਂ ਇਸ ਮਾਰਗ ਦੀ ਪ੍ਰਾਪਤੀ ਕਰ ਸਕਦਾ। ਮੈਂ ਤਾਂ ਇਹ ਸੋਚਦਾ ਹਾਂ ਕਿ ਜਿੰਨੀ ਮਨੁੱਖ ਦੇ ਕੋਲ ਵਿੱਦਿਆ ਵੱਧਦੀ ਹੈ, ਇਹਦੇ ਅੰਦਰ ਪਈ ਹੋਈ ਹਉਮੈ ਦੀ ਕਰਾਰੀ ਭੀਤ ਜਿਹੜੀ ਹੈ ਉਹ ਹੋਰ ਮਜ਼ਬੂਤ ਹੁੰਦੀ ਹੈ, ਹਉਮੈ ਦੀ ਕੰਧ ਜਿਹੜੀ ਹੈ ਉਹ ਹੋਰ ਬਲਵਾਨ ਹੁੰਦੀ ਜਾਂਦੀ ਹੈ, ਮਜ਼ਬੂਤ ਹੁੰਦੀ ਜਾਂਦੀ ਹੈ, ਸੁਦ੍ਰਿੜ ਹੁੰਦੀ ਜਾਂਦੀ ਹੈ, ਉਹਦੇ ਨਾਲ ਉਸ ਨੂੰ ਤੋੜ ਸਕਣਾ ਹੋਰ ਔਖਾ ਹੁੰਦਾ ਜਾਂਦਾ, ਪਰਦਾ ਹੋਰ ਵੱਧਦਾ ਜਾਂਦਾ। ਸਗੋਂ ਜਿਉਂ ਜਿਉਂ ਮਨੁੱਖ ਪੜ੍ਹਦਾ, ਪੜ੍ਹਦਿਆਂ ਪੜ੍ਹਦਿਆਂ ਉਸ ਦੇ ਅੰਦਰ ਹਉਮੈ ਇੰਨਾ ਜ਼ਿਆਦਾ ਘਰ ਕਰ ਜਾਂਦੀ ਹੈ ਕਿ ਉਹ ਤਰਕ ਵਿਤਰਕ ਤੇ ਹੀ ਜਿਉਣਾ ਸ਼ੁਰੂ ਕਰ ਦਿੰਦਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਕਿ ਮਨੁੱਖ ਦੇ ਜਿਹੜੇ ਇਹ ਦੋਵੇਂ ਸੁਭਾਅ ਨੇ, कि एक दा मन दा सुभा है ध्यान सिमरन करना, चेते रखना, पदार्थां नूं चेते रखण दी बजाए अपने परिवार कुटुंब नाते नूं चेते रखण दी बजाए, अपनवियां पदवियां नूं चेते रखण दी बजाए सतगुरु जी ने यह कृपा कीती कि सानू सतगुरु चेते आवे। जदों सानू सतगुरु चेते आवेगा मनुख दा मन अपने सुभा दे अनुसार अपनी मूर्ति जिहड़ी है उहदे अंदर ਉਹ ਵੀ ਸਤਿਗੁਰੂ ਦੀ ਹੀ ਬਣੇਗੀ ਔਰ ਸਤਿਗੁਰੂ ਦੀ ਮੂਰਤੀ ਜਦੋਂ ਬਣ ਜਾਵੇਗੀ ਉਦੋਂ ਹੀ ਇਹਦਾ ਪਾਰ ਉਤਾਰਾ ਹੋ ਸਕਦਾ ਹੈ, ਇਸ ਦਾ ਗੁਰਮੁਖ ਰੰਗ ਜਿਹੜਾ ਹੈ ਉਹ ਚਲੂਲਾ ਹੋ ਸਕਦਾ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਐਸਾ ਰੰਗ ਕਦੇ ਨਹੀਂ ਚੜ੍ਹ ਸਕਦਾ। ਇਸ ਵਾਸਤੇ ਆਪਾਂ ਇਹ ਯਤਨ ਕਰੀਏ, ਇੱਥੇ ਸਾਧ ਸੰਗਤ ਵਿੱਚ ਆਏ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰੀਏ। ਮੈਂ ਇਹ ਅਰਜ਼ ਜ਼ਰੂਰ ਕਰ ਦਿਆਂਗਾ ਕਿ ਇਸ ਰੰਗ ਨੂੰ ਪ੍ਰਾਪਤ ਕਰਨ ਵਾਸਤੇ ਕੇਵਲ ਤੇ ਕੇਵਲ ਇੱਕੋ ਸਾਧਨ ਹੈ, ਸਿੱਖ ਦੀ ਅਰਦਾਸ। ਸਿੱਖ ਕੋਲ ਹੋਰ ਕੁਝ ਨਹੀਂ, ਸਿੱਖ ਕੋਲ ਕੇਵਲ ਤੇ ਕੇਵਲ ਹੈ ਅਰਦਾਸ। ਅਰਦਾਸ ਕਰ ਸਕਦਾ ਕਿ ਸਿੱਖ ਤਰਲਾ ਲਵੇ, ਅਰਦਾਸ ਕਰੇ, ਮਿੰਨਤ ਕਰੇ, ਜੋਦੜੀ ਕਰੇ ਤੇ ਉਸ ਦੀ ਜੋਦੜੀ ਜਿਹੜੀ ਹੈ ਉਹ ਰੰਗ ਲਿਆਵੇ, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਦੇਣ। ਜਦੋਂ ਇਸ ਦੀ ਸਮਰਪਿਤ ਭਾਵਨਾ ਇਸ ਤਰ੍ਹਾਂ ਦੀ ਹੋ ਜਾਵੇਗੀ, ਜਦੋਂ ਇਸ ਦੀ ਅਰਦਾਸ ਦੇ ਸ਼ਬਦ ਇਸ ਤਰ੍ਹਾਂ ਦੇ ਹੋ ਜਾਣਗੇ ਕਿ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ। ਅਸਲ ਵਿੱਚ ਇਹੀ ਗਿਆਨ ਹੈ, ਇਹੀ ਅਰਦਾਸ ਹੈ, ਇਹੀ ਸਾਰੇ ਤੋਂ ਵੱਡੀ ਪ੍ਰਾਪਤੀ ਹੈ ਸਿੱਖ ਦੀ, ਜਦੋਂ ਸਿੱਖ ਇਹ ਸਮਝ ਲਵੇ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਕੁਝ ਵੀ ਨਹੀਂ, ਜੋ ਕੁਝ ਹੈ ਉਹ ਆਪ ਜੀ ਦਾ ਹੈ, ਜੋ ਕੁਝ ਮਿਲਿਆ ਉਹ ਆਪ ਜੀ ਦੀ ਕਿਰਪਾ ਨਾਲ ਮਿਲਿਆ, ਜੋ ਮਿਲੇਗਾ ਉਹ ਆਪ ਜੀ ਦੀ ਕਿਰਪਾ ਨਾਲ ਹੀ ਮਿਲੇਗਾ। ਮੈਂ ਨੂੰ ਦੂਰ ਕਰਕੇ ਜਦੋਂ ਸਿੱਖ ਤੂੰ ਵਿੱਚ ਅਭੇਦ ਹੋਣ ਵਾਸਤੇ ਚੱਲਦਾ ਤੇ ਉਹਦਾ ਸਫ਼ਰ ਇੱਥੋਂ ਹੀ ਸ਼ੁਰੂ ਹੁੰਦਾ, ਉਸ ਦੀ ਸਮਰਪਿਤ ਭਾਵਨਾ ਇੱਥੋਂ ਹੀ ਸ਼ੁਰੂ ਹੁੰਦੀ ਹੈ, ਗੁਰਮੁਖ ਦਾ ਇਹ ਚਲੂਲਾ ਰੰਗ ਚੜ੍ਹਨ ਦਾ ਇੱਥੋਂ ਹੀ ਸਫ਼ਰ ਤੈਅ ਹੋਣਾ ਸ਼ੁਰੂ ਹੁੰਦਾ, ਇੱਥੋਂ ਹੀ ਇਸ ਦੇ ਅੰਦਰ ਰੰਗ ਜਿਹੜਾ ਹੈ ਉਹ ਚੜ੍ਹਨਾ ਸ਼ੁਰੂ ਹੋ ਜਾਂਦਾ। ਸੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਰੰਗ ਨੂੰ ਹੋਰ ਗੂੜਾ ਕੀਤਾ, ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਰੰਗ ਨੂੰ ਹੋਰ ਗੂੜਾ ਕੀਤਾ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਮਹਾਨ ਬਖਸ਼ਿਸ਼ ਕੀਤੀ, ਜਿੱਥੇ ਵੱਡੇ ਵੱਡੇ ਨਾਮ ਦੇ ਰਸੀਏ ਜਿਹੜੇ ਨੇ ਉਹ ਪੈਦਾ ਕੀਤੇ, ਸੰਸਾਰਿਕ ਤੌਰ 'ਤੇ ਵੀ ਜਿਹੜੇ ਕਾਮਯਾਬ ਹੋਏ ਔਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸੰਸਾਰਿਕ ਕਾਮਯਾਬੀ ਦੇ ਨਾਲ ਨਾਲ ਆਪਣੇ ਅਧਿਆਤਮਿਕ ਸਫ਼ਰ ਨੂੰ ਤੈਅ ਕਰਦਿਆਂ ਹੋਇਆਂ ਉਹਨਾਂ ਨੇ ਇਹ ਰੰਗ ਪ੍ਰਾਪਤ ਕੀਤਾ, ਕਿਉਂਕਿ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਹੀ ਇਸ ਰੰਗ ਨੂੰ ਪ੍ਰਾਪਤ ਕੀਤਾ ਜਾ ਸਕਦਾ, ਸੰਸਾਰ ਨੂੰ ਛੱਡਿਆ ਰੰਗ ਦੀ ਪ੍ਰਾਪਤੀ ਨਹੀਂ ਹੋਣੀ। ਸੋ ਸਤਿਗੁਰੂ ਜੀ ਨੇ ਸਾਨੂੰ ਇਹ ਗੁਰਮੁਖ ਗਾਢੀ ਰਾਹ ਜਿਹੜਾ ਦਰਸਾਇਆ ਹੈ, ਇਸ ਮਹਾਨ ਪੁਰਬ 'ਤੇ ਅਸੀਂ ਇਹੀ ਮੈਂ ਅਰਜ਼ ਕਰਾਂਗਾ, ਆਪਾਂ ਅਰਦਾਸ ਕਰੀਏ ਸਤਿਗੁਰੂ ਜੀ ਦੇ ਚਰਨਾਂ 'ਚ। ਗਰੀਬ ਨਵਾਜ਼, ਸਾਡੀ ਝੋਲੀ ਬੜੀ ਛੋਟੀ ਹੈ, ਸਾਨੂੰ ਮੰਗ ਮੰਗਣ ਦੀ ਵੀ ਜਾਚ ਨਹੀਂ, ਆਪ ਜੀ ਹੀ ਬਖਸ਼ਿਸ਼ ਕਰੋ ਅਤੇ ਸਾਨੂੰ ਮੰਗ ਮੰਗਣ ਦੀ ਜਾਚ ਵੀ ਆਵੇ ਅਤੇ ਉਸ ਮੰਗ ਨੂੰ ਪੂਰਾ ਵੀ ਆਪ ਜੀ ਨੇ ਹੀ ਕਰਨਾ ਅਤੇ ਆਪ ਜੀ ਬਖਸ਼ਿਸ਼ ਕਰੋ ਇਹ ਗੁਰਮੁਖ ਰੰਗ ਜਿਹੜਾ ਹੈ, ਇਹ ਚਲੂਲਾ ਰੰਗ ਜਿਹੜਾ ਹੈ ਇਹ ਸਾਨੂੰ ਚੜ੍ਹ ਸਕੇ। ਤੋ ਇੰਨੀਆਂ ਕੋਈ ਬੇਨਤੀਆਂ ਕਰਦਾ ਹੋਇਆ ਦਾਸ, ਖਿਮਾ ਦਾ ਜਾਚਕ ਹੈ, ਹੋਈਆਂ ਗਲਤੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਿਓ, ਸਾਧ ਸੰਗਤ ਬਖਸ਼ ਯੋਗ ਹੈ, ਸਤਿਗੁਰੂ ਜੀ ਰਹਿਮਤ ਕਰਨ, ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਮੈਂ ਇਹ ਗੱਲਾਂ ਕਹਿਣ ਵਾਲਾ ਹੀ ਨਾ ਰਹਾਂ, ਆਪ ਜੀ ਦੀ ਅਰਦਾਸ ਸਦਕਾ, ਸਤਿਗੁਰੂ ਜੀ ਦੀ ਬਖਸ਼ਿਸ਼ ਸਦਕਾ ਇਹ ਮੇਰੀ ਝੋਲੀ ਵਿੱਚ ਵੀ ਇਹ ਰੰਗ ਪੈ ਸਕੇ। ਸੋ ਦੇਹੋ ਸੱਜਣ ਅਸੀਸੜੀਆ, ਜੋ ਹੋਵੇ ਸਾਹਿਬ ਸਿਓ ਮੇਲ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਸਤਿਯੁਗ ਦਾ ਇਹ ਜਿਹੜਾ ਅੰਕ ਹੈ 2071 ਬਿਕਰਮੀ ਦਾ, 2015 ਈਸਵੀ, ਹਾਂਜੀ, ਸਤਿਗੁਰੂ ਜਗਜੀਤ ਸਿੰਘ ਉਪਾਸ਼ਨਾ ਅੰਕ, ਕਿਉਂਕਿ ਇਹ ਅਸਲ ਵਿੱਚ ਕਰਮ ਕਾਂਡ ਤੋਂ ਅੱਗੇ ਉਪਾਸ਼ਨਾ ਕਾਂਡ ਜਿਹੜਾ ਹੈ, ਇਹ ਉਪਾਸ਼ਨਾ ਕਾਂਡ ਦੀ ਪ੍ਰਾਪਤੀ ਸਾਨੂੰ ਹੋਵੇਗੀ ਜਦੋਂ ਅਸੀਂ ਇਸ ਅੰਕ ਨੂੰ ਵਾਚਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਚੱਲਣ ਦੀ ਕੋਸ਼ਿਸ਼ ਕਰੀਏ, ਆਪਣੇ ਵਿਰਸੇ ਨੂੰ ਸੰਭਾਲ ਸਕੀਏ। ਸੋ ਆਪ ਜੀ ਕਿਰਪਾ ਕਰੋ, ਸਤਿਯੁਗ ਦਾ ਚੰਦਾ ਜਿਹੜਾ ਹੈ ਸਲਾਨਾ ਉਹ ਸਤਿਯੁਗ ਦੇ ਸਟਾਲ ਤੇ ਸਤਿਯੁਗ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਕੇ ਤੇ ਇਹ ਜਿਹੜਾ ਅੰਕ ਹੈ ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਵਜੋਂ ਪ੍ਰਾਪਤ ਕਰੋ। ਇਸ ਨੂੰ ਪੜ੍ਹੋ, ਆਪ ਵੀ ਪੜ੍ਹੋ ਔਰ ਬੱਚਿਆਂ ਨੂੰ ਵੀ ਪੜ੍ਹਾਓ, ਕਿਉਂਕਿ ਸਾਡੇ ਵਿੱਚ ਪੜ੍ਹਨ ਦੀ ਰੁਚੀ ਜਿਹੜੀ ਹੈ ਉਹ ਬੜੀ ਘੱਟਦੀ ਜਾ ਰਹੀ ਹੈ। ਇਸ ਪਾਸੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਕਿਤਾਬਾਂ ਇੱਕ ਵੱਡਾ ਜੀਵਨ ਸਾਥੀ ਹੁੰਦੀਆਂ ਨੇ ਜਿਹਦੇ ਨਾਲ ਮਨੁੱਖ ਕਈ ਬਹੁਤ ਵਾਰੀ ਦੁੱਖਾਂ ਤੋਂ ਨਿਕਲਦਾ ਹੈ। ਮਨੁੱਖ ਜਿਹੜਾ ਹੈ ਬਹੁਤ ਵਾਰੀ ਆਪਣਾ ਰਸਤਾ ਜਿਹੜਾ ਉਹ ਤੈਅ ਕਰਦਾ ਹੈ ਕਿਤਾਬਾਂ ਪੜ੍ਹ ਕੇ। ਚੰਗੀਆਂ ਕਿਤਾਬਾਂ ਜਿਹੜੀਆਂ ਨੇ ਉਹ ਜੀਵਨ ਦਾ ਦੀ ਉਸਾਰੀ ਕਰਨ ਵਿੱਚ ਵੱਡਾ ਰੋਲ ਜਿਹੜਾ ਹੈ ਉਹ ਅਦਾ ਕਰਦੀਆਂ ਨੇ। ਸੋ ਆਪ ਜੀ ਇਹ ਸਤਿਯੁਗ ਦਾ ਅੰਕ ਜਿਹੜਾ ਹੈ ਉਹ ਸਟਾਲ ਤੋਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਅਕਾਲ।